काल समुंदर पे रूप प्रगट हर नाम उदारन बसह संत जिस हृदय दुख दरिद्र निवारन निर्मल भेख अपार तास बिने वरन कोई मन बच जिन जानियो भयो तिह सम सर सोई तरन गगन नव खंड में जोत स्वरूपी रहो पर पन मथरा कछ भेद नहीं गुर अर्जन पर तख हर। सतगुरु जी की साजी नवाजी गुरु रूपी खालसा सतसंग जीओ। सो आप सारे शहीदां दे सरताज पंचम पातशाह साहिब श्री गुरु अर्जन देव जी महाराज जी का 400 साल शहीदी दिहाड़ा मना रहे हैं, जिन्हां सतगुरां ने संसार दे भले वास्ते आप नारायण कला धार जग में परवरियो। 15 अप्रैल 1563 ईस्वी नूं सतगुरु साहिब श्री गुरु अमरदास जी महाराज जी की वसाई पावन नगरी गोइंदवाल साहब जी विखे सतगुरु चौथे पातशाह श्री गुरु रामदास सच्चे पातशाह जी अते माता भानी जी दे ग्रह विखे अवतार धारिया, जिन्हां सतगुरां दे अवतार धारण की खुशी विच सतगुरु अमरदास पातशाह जी ने महान बख्शिश भरे बचन उचारण किए। दोहे था बाणी का बोहे था। सो गरीब नवाज जी ने सतगुरु जी के पावन अस्थान विखे आप जी के बचपन के 11 साल बतीत किए। साहिब श्री गुरु अमरदास जी महाराज जी तो जो गुरमत की गुरबाणी की शिक्षा प्राप्त की और आप सतगुरु जी के पिता गुरु रामदास सच्चे पातशाह जी की आग्ञा विच रहन वाले सन, जिथे कि आप जी के 2 भ्राता पिथी चंद जी उस तो छोटे महादेव जी वो अपनी हों करके इन्हों गुणा के धारनी ना हो सके। गरीब नवाज सतगुरु जी ने गुरु अर्जन देव महाराज जी ने महान योग्यता देखद्या होया 1581 ईस्वी में गुरता गद्दी ते सभाईमान किया अते आप सचखंड नूं पियाना कर गए। गरीब नवाज सतगुरु जी ने गुरबाणी का महान प्रचार किया और उन्हां दे प्रचार सदका और अनेकां अनमतां वाले भी मुसलमान हिंदू होर गुरमुख प्यारे सिक्खी विच प्रवेश कर गए। गरीब नवाज जी ने जिथे गुरबाणी की महान रचना की उत्थे गरीब नवाज जी ने महान अस्थाना की रचना भी की, जिमें आप जी ने पावन अस्थान रामसर साहब की रचना की है, संतोख सर साहब के अस्थान की रचना की है। इस तरह ही गरीब नवाज जी ने पावन अस्थान 1647 में तरन तारण साहब की रचना की और इत्थे महाराज जी ने सिखी दे प्रचार इत्थे पावन स्थान वसाया। गरीब नवाज जी दे प्रचार नूं देखदिया होया समें दी हुकूमत और उच्च जातियां वाले लोग जां होर ब्राह्मण आदिक वो बखला उठे, क्योंकि गरीब नवाज दे प्रचार इत्थे कई गुरमुख प्यारे साईं मियां मीर जो सुखमनी साहिब दे नितनेमी बने और उस समय का विशेष तौर पर जहांगीर बादशाह चंदू मुर्तजा खान वर्गे और सरहंदी वर्गे गुरु महाराज जी के इस प्रचार तो दुखी होए और उन्होंने लोगों ने रल के ਜਹਾਂਗੀਰ ਪਾਸ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਅਨੇਕਾਂ ਹੀ ਦੋਸ਼ ਲਾਏ ਗਏ, ਜਿਵੇਂ ਕਿ ਇਹਨਾਂ ਜਹਾਂਗੀਰ ਦੇ ਸਹਿਜਾਦੇ ਖੁਸਰੋ ਨੂੰ ਆਪਣੀ ਥਾਂ ਦਿੱਤੀ ਹੈ, ਉਹਨਾਂ ਦਾ ਆਦਰ ਕੀਤਾ ਹੈ, ਸਤਿਕਾਰ ਕੀਤਾ, ਔਰ ਇਵੇਂ ਹੀ ਹੋਰ ਵੀ ਅਨੇਕਾਂ ਦੋਸ਼ ਲਾ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਇਲਾਕੇ 'ਚ ਡਾਕੇ ਮਰਵਾ ਰਹੇ ਹਨ। ਔਰ ਇਹਨਾਂ ਕਾਰਨਾਂ ਤੋਂ ਬਿਨਾਂ ਚੰਦੂ ਵੀ, ਜਿਨ੍ਹਾਂ ਦੀ ਲੜਕੀ ਦਾ ਰਿਸ਼ਤਾ ਮਹਾਰਾਜ ਨੇ ਪ੍ਰਵਾਨ ਨਾ ਕੀਤਾ, ਔਰ ਇਸ ਗੁੱਸੇ ਦੇ ਕਾਰਨ ਉਹ ਵੀ ਯਤਨ ਕਰਦਾ ਰਿਹਾ ਕਿ ਕਿਵੇਂ ਨਾ ਕਿਵੇਂ ਸਤਿਗੁਰਾਂ ਜੀ ਦਾ ਨੁਕਸਾਨ ਕੀਤਾ ਜਾਵੇ। ਔਰ ਇਹ ਸਾਰੇ ਕਾਰਨਾਂ ਦਾ ਕਾਰਨ ਬਣ ਕੇ ਮਹਾਰਾਜ ਜੀ ਨੂੰ ਲਾਹੌਰ ਵਿਖੇ ਬੁਲਾਇਆ ਗਿਆ, ਔਰ ਉਸ ਅਸਥਾਨ 'ਤੇ ਮਹਾਰਾਜ ਨੂੰ ਚੰਦੂ ਦੇ ਗ੍ਰਹਿ ਵਿਖੇ ਖੜ੍ਹ ਕੇ ਔਰ ਨਾਲ ਮਾਲਕ ਦੇ ਪੰਜ ਸਿੱਖ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹਨਾਂ ਨੂੰ ਡਿਉੜੀ 'ਚ ਕੈਦ ਕਰਕੇ ਔਰ ਸਤਿਗੁਰੂ ਜੀ ਨੂੰ ਤੱਤੀ ਲੋਹ 'ਤੇ ਬਿਠਾਇਆ ਗਿਆ। ਔਰ ਜਦੋਂ ਮਹਾਰਾਜ ਜੀ ਅਡੋਲ ਬੈਠੇ ਰਹੇ, ਫਿਰ ਤੱਤੀ ਰੇਤ ਮਹਾਰਾਜ ਜੀ ਦੇ ਵਾਸਤੇ ਕਰਕੇ ਉਸ ਉੱਤੇ ਬਿਠਾਇਆ ਗਿਆ। ਤੱਤੀਆਂ ਰੇਤਾਂ ਸੀਸ ਵਿੱਚ ਪਵਾਈਆਂ ਗਈਆਂ, ਔਰ ਫਿਰ ਵੀ ਮਾਲਕ ਅਡੋਲਤਾ 'ਚ ਕਾਇਮ ਰਹੇ, ਔਰ ਫਿਰ ਉੱਬਲਦੀ ਦੇਗ ਕਰਕੇ ਮਹਾਰਾਜ ਨੂੰ ਪਾਣੀ ਦੀ ਉਸ ਵਿੱਚ ਬਿਠਾਇਆ ਗਿਆ। ਗਰੀਬ ਨਿਵਾਜ ਉਸ ਮਾਲਕ ਦਾ ਭਾਣਾ ਮੰਨਦੇ ਰਹੇ, ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਮ ਮੰਗੇ। ਜਿੱਥੇ ਮਹਾਰਾਜ ਨੂੰ ਤਸੀਹੇ ਦਿੰਦਿਆਂ ਵੇਖ ਕੇ ਭਾਈ ਪੁਰਾਣਾ, ਭਾਈ ਜੇਠਾ ਜੀ ਮਹਾਰਾਜ ਦੇ ਪਾਸ ਗਏ, ਸਤਿਗੁਰੂ ਜੀ ਆਪ ਕਿਰਪਾ ਕਰੋ, ਇਹਨਾਂ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾਏ ਔਰ ਲਾਹੌਰ ਦਿੱਲੀ ਦੀ ਇੱਟ ਨਾ ਇੱਟ ਖੜਕਾ ਦਿੱਤੀ ਜਾਏ। ਔਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਖਿਆ, ਗੁਰੂ ਕੇ ਪਿਆਰਿਓ, ਤੁਸੀਂ ਇਹਨਾਂ ਜ਼ਾਲਮਾਂ ਦੀਆਂ ਸਜ਼ਾਵਾਂ ਨਾ ਸਹਾਰੋ, ਸਾਨੂੰ ਇਹ ਖੇਡ ਜੜੀ ਆਪਣੇ ਭਾਣੇ ਮੁਤਾਬਕ ਕਰਨ ਦੇਵੋ। ਸਮਾਂ ਆਏਗਾ ਜਦੋਂ ਤੁਸੀਂ ਸ਼ਕਤੀਆਂ ਵੀ ਵਿਖਾਓਗੇ ਔਰ ਇਹਨਾਂ ਜ਼ਾਲਮਾਂ ਤੋਂ ਬਦਲਾ ਲੈਣ ਲਈ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੈਠੇ ਹਨ। ਔਰ ਉਸ ਸਮੇਂ ਦਾ ਮਹਾਨ ਪੀਰ ਮੁਸਲਮਾਨਾਂ ਦਾ ਸਾਈਂ ਮੀਆਂ ਮੀਰ ਵੀ ਪੁੱਜਾ ਹੈ, ਔਰ ਗਰੀਬ ਨਿਵਾਜ ਜੀ ਨੂੰ ਵੇਖ ਕਰਕੇ ਉਹਨੇ ਅੱਖਾਂ 'ਚੋਂ ਜਲ ਵਹਿ ਤੁਰਿਆ। ਗਰੀਬ ਨਿਵਾਜ ਨੇ ਪੁੱਛਿਆ, ਸਾਈਂ ਜੀ ਕੀ ਕਾਰਨ ਹੈ, ਕਿਉਂ ਰੋ ਰਹੇ ਹੋ? ਔਰ ਮਾਲਕ ਕਹਿਣ ਲੱਗੇ, ਸਤਿਗੁਰੂ ਜੀ ਮੈਂ ਤੁਹਾਨੂੰ ਤਸੀਹੇ ਦੇਖ ਕੇ ਇਹ ਜਰ ਨਹੀਂ ਸਕਿਆ ਹਾਂ ਕਿ ਆਪ ਇੰਨੀ ਸਮਰੱਥਾ ਦੇ ਮਾਲਕ ਹੋ, ਓਪਤ ਪਰਲੋ ਨਿਮਖ ਮਝਾਰ, ਚਾਹੋ ਤਾਂ ਧਰਤੀ ਨੂੰ ਉਲਟਾ ਸਕਦੇ ਹੋ, ਚਾਹੋ ਪੈਦਾ ਕਰ ਸਕਦੇ ਹੋ, ਫਿਰ ਵੀ ਇਹਨਾਂ ਜ਼ਾਲਮਾਂ ਦੀਆਂ ਆਪ ਸਜਾਵਾਂ ਸਹਾਰ ਰਹੇ ਹੋ। ਗਰੀਬ ਨਿਵਾਜ ਕਹਿਣ ਲੱਗੇ, ਸਾਈਂ ਜੀ ਉਹ ਸਮਾਂ ਚੇਤੇ ਕਰੋ ਜਦੋਂ ਅਸੀਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬੈਠਦੇ ਸਾਂ, ਤਖ਼ਤ 'ਤੇ ਬੈਠਦੇ ਸਾਂ, ਤੁਸੀਂ ਉਸ ਸਮੇਂ ਇੱਕ ਬਚਨ ਕੀਤਾ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਗਰੀਬ ਨਿਵਾਜ, ਸਤਿਗੁਰੂ ਜੀ ਇਸ ਬਾਣੀ ਦੇ ਕੀ ਅਰਥ ਹਨ? ਔਰ ਅਸੀਂ ਤੁਹਾਨੂੰ ਕਿਹਾ ਸੀ, ਸਾਈਂ ਜੀ ਸਮਾਂ ਆਏਗਾ ਇਹਦੇ ਅਰਥ ਦੱਸੇ ਜਾ ਸਕਦੇ ਹਨ, ਔਰ ਅਸੀਂ ਉਸੇ ਢੰਗ ਨਾਲ ਉਸ ਬਾਣੀ ਦੇ ਅਰਥ ਕਰ ਰਹੇ ਹਾਂ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਸਿੱਖ ਆਪਣਾ ਤਨ ਮਨ ਕਾਟ ਕੱਟ ਕੇ ਵੀ ਬਾਣੀ ਅਗਨੀ ਵਿੱਚ ਸਾੜ ਕੇ ਔਰ ਉਸ ਪਰਮਾਤਮਾ ਨੂੰ ਅਰਪਣ ਕਰ ਸਕਦਾ ਹੈ। ਤਾਂ ਮਹਾਰਾਜ ਜੀ ਨੇ ਸਾਈਂ ਨੂੰ ਹੌਂਸਲਾ ਦਿੱਤਾ ਔਰ ਉੱਥੇ ਸਾਰੇ ਹੀ ਜ਼ਾਲਮ ਸਰਕਾਰ ਜਹਾਂਗੀਰ ਵਰਗੇ ਵੀ ਗਰਮ ਸਨ, ਜਿੱਥੇ ਚੰਦੂ ਮਹਾਨ ਗਰਮ ਸੀ, ਗੁੱਸੇ ਵਿੱਚ ਸੀ, ਔਰ ਉੱਥੇ ਸਾਂਤ ਆਤਮਾ ਸਤਿਗੁਰੂ ਜੀ ਇਹਨਾਂ ਤਸੀਹਾਂ ਨੂੰ ਝੱਲਦੇ ਹੋਏ ਸ਼ਾਂਤ ਬੈਠੇ ਰਹੇ। ਔਰ ਮਾਲਕ ਆਖਰ 1606 ਈਸਵੀ ਨੂੰ ਗਰੀਬ ਨਿਵਾਜ 2 ਹਾੜ ਵਾਏ ਦਿਨ ਰਾਵੀ ਦੇ ਭਾਂ ਉਸ ਕਿਨਾਰੇ 'ਤੇ ਡੇਹਰਾ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਗਰੀਬ ਨਿਵਾਜ ਉਸ ਮਾਲਕ ਦਾ ਭਾਣਾ ਮੰਨਦੇ ਹੋਏ ਜੋਤੀ ਜੋਤ ਸਮਾ ਗਏ। ਉਹਨਾਂ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਤਰਨ ਤਾਰਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਮਨਾਇਆ ਜਾ ਰਿਹਾ ਹੈ। ਸੋ ਜਿੱਥੇ ਸੰਗਤਾਂ ਗਰੀਬ ਨਿਵਾਜ ਦੇ ਇਸ ਪਾਵਨ ਦਿਹਾੜੇ 'ਤੇ ਤਨ ਮਨ ਧਨ ਨਾਲ ਸੇਵਾ ਨਿਭਾ ਰਹੀਆਂ ਹਨ, ਉੱਥੇ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੀ ਕੈਸ਼ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਅਸੀਂ ਵਿਸ਼ੇਸ਼ ਕਰਕੇ ਸੀ ਜੇ ਮਲਟੀਮੀਡੀਆ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕੀਰਤਨ ਦੀ ਕੈਸ਼ ਦੀ ਰਿਕਾਰਡਿੰਗ ਕੀਤੀ ਹੈ। ਗੁਰੂ ਕਿਰਪਾ ਕਰੇ, ਇਹਨਾਂ ਗੁਰਮੁਖਾਂ ਨੂੰ ਹੋਰ ਵੀ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰੇ। ਵਿਚਾਰਾਂ ਕਰਦਿਆਂ ਤੋਂ ਨੇਕ ਹੀ ਤਰੁੱਟੀਆਂ ਭੁੱਲਾਂ ਰਹਿ ਜਾਂਦੀਆਂ ਹਨ। ਖਿਮਾ ਕਰਨੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।